ਸਤਿਕਾਰਯੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ ਰਸਨਾ ਨੂੰ ਪਵਿੱਤਰ ਕਰਨ ਲਈ ਮਨਵ੍ਰਿਤੀ ਨੂੰ ਇਕਾਗਰ ਕਰਨ ਵਾਸਤੇ ਇੱਕ ਵਾਰ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਇੱਕ ਵਾਰ ਫਿਰ ਕਿਰਪਾ ਕਰੋ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ। ਸਤਿਗੁਰੂ ਸੱਚੇ ਪਾਤਸ਼ਾਹ ਆਪਣੀ ਪਵਿੱਤਰ ਗੁਰਬਾਣੀ ਵਿੱਚ ਫੁਰਮਾਨ ਕਰਦੇ ਹਨ ਕਿ ਜੋ ਹਰ ਜਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ। ਹਰੀ ਪਰਮੇਸ਼ਵਰ ਦੀ ਵਡਿਆਈ ਕਰਨ ਵਾਸਤੇ ਉਸ ਦੇ ਜਨਾਂ ਦੀ ਵਡਿਆਈ, ਉਸ ਦੇ ਸੇਵਕਾਂ ਦੀ ਵਡਿਆਈ ਨੂੰ ਮਾਧਿਅਮ ਬਣਾ ਕੇ ਅਸੀਂ ਉਸ ਦੀ ਉਸਤਤ ਦੇ, ਉਸ ਦੀ ਪ੍ਰਸ਼ੰਸਾ ਦੇ ਅਧਿਕਾਰੀ ਬਣ ਸਕਦੇ ਹਾਂ। ਇੱਕ ਬਚਨ ਹੋਰ ਪਾਤਸ਼ਾਹ ਕਹਿੰਦੇ ਨੇ ਕਿ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਵੱਡਿਆਂ ਦੀਆਂ ਕਥਾ ਕਹਾਣੀਆਂ, ਉਹਨਾਂ ਦੇ ਜੀਵਨ ਦੇ ਬਾਰੇ ਵਿੱਚ ਵਿਚਾਰ ਕਰਨੀ ਸਾਡੇ ਜੀਵਨ ਨੂੰ ਉੱਚਾ ਚੁੱਕਣ ਦਾ ਸਾਧਨ ਬਣਦਾ ਹੈ। ਇਸ ਵਾਸਤੇ ਦੋ ਕੁ ਸਾਲਾਂ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਇੱਕ ਪ੍ਰੋਗਰਾਮ ਸਿਰਜਿਆ ਗਿਆ, ਵਿਚਾਰਿਆ ਗਿਆ ਕਿ ਕਿਉਂ ਨਾ ਐਸੇ ਜਪ ਪ੍ਰਯੋਗ ਵਰਗੇ ਮਹਾਨ ਸਮਾਗਮ ਤੇ ਉਹਨਾਂ ਲੋਕਾਂ ਨੂੰ ਯਾਦ ਕੀਤਾ ਜਾਵੇ ਜਿਨ੍ਹਾਂ ਲੋਕਾਂ ਨੇ ਆਪਣਾ ਜੀਵਨ ਆਪਣੇ ਸਤਿਗੁਰੂ ਦੇ ਚਰਨਾਂ 'ਚ ਸਮਰਪਿਤ ਕੀਤਾ, ਹੁਕਮ ਅਨੁਸਾਰ ਚਾਰੇ ਐਤਵਾਰ ਜਿਹੜੇ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਹਨਾਂ ਪ੍ਰਵਾਨਿਤ ਸਿੱਖਾਂ ਦੇ ਜ਼ਿਕਰ ਕੀਤੇ ਜਾਂਦੇ ਨੇ, ਉਹਨਾਂ ਦੇ ਜੀਵਨ ਵਿਚਾਰੇ ਜਾਂਦੇ ਨੇ ਤਾਂ ਕਿ ਸਾਡਾ ਜੀਵਨ ਉੱਚਾ ਹੋ ਸਕੇ, ਉਹਨਾਂ ਦੇ ਜੀਵਨ ਵਿੱਚੋਂ ਕੁਝ ਨਾ ਕੁਝ ਕਿਰਨਾਂ ਸਾਡੇ ਜੀਵਨ ਵਿੱਚ ਵੀ ਪ੍ਰਵੇਸ਼ ਕਰਕੇ ਸਾਡੇ ਜੀਵਨ ਨੂੰ ਰੌਸ਼ਨ ਕਰ ਸਕਣ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਜਿੱਥੇ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਮੁਰਝਾ ਚੁੱਕੀ ਸਿੱਖੀ ਵਿੱਚ ਇੱਕ ਨਵਾਂ ਵਿਕਾਸ, ਨਵਾਂ ਖੇੜਾ ਬਖਸ਼ਿਸ਼ ਕੀਤਾ, ਸੰਚਰਿਤ ਕੀਤਾ, ਉੱਥੇ ਨਾਲ ਦੀ ਨਾਲ ਇਸਤਰੀ ਜਾਤੀ ਤੇ ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਕੀਤੀ। ਔਰ ਸਤਸੰਗੀ ਜਨੋ, ਇਸਤਰੀਆਂ ਜਿੱਥੇ ਇਸ ਸਮਾਜ ਦਾ ਆਧਾਰ ਹਨ, ਇਹ ਦਿਸਦਾ ਜੀਵਨ ਇੱਕ ਮਾਤਾ ਦੇ ਰੂਪ ਵਿੱਚ ਇਸਤਰੀ ਦੁਆਰਾ ਹੀ ਹੋਂਦ ਵਿੱਚ ਆਉਂਦਾ ਹੈ। ਉੱਥੇ ਨਾਲ ਦੀ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਉਹਨਾਂ ਨੂੰ ਸਮਾਜ ਦੀਆਂ ਸਿਰਜਕ ਔਰ ਹੋਰ ਅਗੇਰੇ ਲੰਬੀਆਂ ਪੁਲਾਂਘਾਂ ਪੁੱਟ ਕੇ ਆਪਣੀ ਕੌਮ ਦਾ ਮਾਰਗ ਦਰਸ਼ਨ ਕਰਨ ਵਾਲੀਆਂ ਵੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਬਣਾਇਆ। ਉਹਨਾਂ ਵਿੱਚੋਂ ਇੱਕ ਉਹ ਮਹਾਨ ਮਾਤਾ ਜਿਸ ਨੇ ਸਰਦਾਰੀ ਨੂੰ ਲੱਤ ਮਾਰ ਕੇ ਸਤਿਗੁਰੂ ਦੀ ਸਿੱਖੀ ਨੂੰ ਪ੍ਰਾਪਤ ਕੀਤਾ, ਉਸ ਮਾਤਾ ਦੇ ਬਾਰੇ ਵਿੱਚ ਜਸਵੰਤ ਸਿੰਘ ਜੀ ਮਸਤ ਆਪ ਜੀ ਨਾਲ ਕੁਝ ਵਿਚਾਰ ਸਾਂਝੇ ਕਰਨਗੇ। ਉਸ ਮਾਤਾ ਦਾ ਨਾਂ ਹੈ ਰਾਣੀ ਗੁਰਦੇਈ ਖੰਨੇ ਵਾਲੀ। ਆਪ ਜੀ ਸਰਵਣ ਕਰੋ ਜੀ।
ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ, ਇੱਕ ਵਾਰ ਸਭ ਕਿਰਪਾ ਕਰੋ, ਸਭ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ। ਸਤਸੰਗਿਓ ਗੁਰਬਾਣੀ ਦੇ ਵਿੱਚ ਫਰਮਾਨ ਆਇਆ ਹੈ, ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਾਹ ਬੈਸਣ ਪਾਈਐ, ਕਹੋ ਨਾਨਕ ਬਾਹ ਲੁਡਾਈਐ। ਅਰਥਾਤ ਦੁਨੀਆਂ ਦੇ ਵਿੱਚ ਰਹਿੰਦਿਆਂ ਜਿਸ ਵੇਲੇ ਮਨੁੱਖ ਸੇਵਾ ਕਮਾਉਂਦਾ ਹੈ ਤਾਂ ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਸੁਰਖਰੂ ਹੋ ਜਾਂਦਾ, ਇੱਕ ਬੇਫਿਕਰ ਹੋ ਕੇ ਗੁਰੂ ਦੀਆਂ ਖੁਸ਼ੀਆਂ ਦਾ ਪਾਤਰ ਬਣ ਕੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਾਂਦਾ ਹੈ। ਜਿਸ ਵੇਲੇ ਸਿੱਖ ਇਤਿਹਾਸ ਦੇ ਵੱਲ ਨਜ਼ਰ ਮਾਰੀਦੀ ਹੈ ਤਾਂ ਸਿੱਖ ਇਤਿਹਾਸ ਦੇ ਵਿੱਚ ਅਜਿਹੀਆਂ ਅਨੇਕਾਂ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਕਿ ਆਪਣਾ ਮਨ ਤਨ ਸਮਰਪਣ ਕਰਕੇ ਗੁਰੂ ਘਰ ਦੇ ਵਿੱਚ ਸੇਵਾ ਕੀਤੀ, ਸਮਾਜ ਦੀ ਸੇਵਾ ਕੀਤੀ, ਗੁਰੂ ਕੇ ਹੁਕਮ ਦੇ ਵਿੱਚ ਰਹਿੰਦਿਆਂ। ਤੇ ਸੇਵਾ ਕਰਨ ਵਾਲੇ ਸਿਰਫ ਤੇ ਸਿਰਫ ਭਾਈ ਹੀ ਨਹੀਂ, ਭਾਈਆਂ ਦੇ ਨਾਲ ਸਿੱਖ ਪੰਥ ਦੇ ਵਿੱਚ ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਲਈ, ਸਿੱਖ ਪੰਥ ਦੇ ਪ੍ਰਚਾਰ ਪ੍ਰਸਾਰ ਦੇ ਲਈ, ਇਸ ਦੇ ਸੇਵਾ ਕਰਨ ਦੇ ਯੋਗਦਾਨ ਪਾਉਣ ਵਾਲੀਆਂ ਮਾਈਆਂ ਵੀ ਨੇ। ਉਹਨਾਂ ਹੀ ਮਾਈਆਂ ਦੇ ਵਿੱਚੋਂ ਇੱਕ ਮਾਈ ਜਿਹੜੀ ਕਿ ਕਿਸੇ ਸਧਾਰਨ ਪਰਿਵਾਰ ਦੇ ਨਾਲ ਸੰਬੰਧ ਰੱਖਣ ਵਾਲੀ ਨਹੀਂ, ਸਗੋਂ ਖੰਨੇ ਦੇ ਰਾਜਾ ਸਾਹਿਬ ਪੂਰ ਸਿੰਘ ਦੀ ਪਤਨੀ ਮਾਈ ਗੁਰਦੇਈ ਸੀ, ਜਿਸਨੇ ਕਿ ਗੁਰੂ ਹਰੀ ਸਿੰਘ ਜੀ ਦੇ ਸਮੇਂ ਦੇ ਵਿੱਚ ਬੜੇ ਹੀ ਵਧੀਆ ਢੰਗ ਦੇ ਨਾਲ ਗੁਰੂ ਘਰ ਨੂੰ ਸਮਰਪਿਤ ਹੋ ਕੇ ਮਨ ਤਨ ਤੇ ਧਨ ਦੇ ਨਾਲ ਸੇਵਾ ਕੀਤੀ। ਇਸ ਮਾਈ ਗੁਰਦੇਈ ਦਾ ਜਨਮ ਆਲੂਵਾਲੀਆ ਖਾਨਦਾਨ ਦੇ ਵਿੱਚ ਹੋਇਆ। ਛੋਟੀ ਹੀ ਉਮਰ ਦੇ ਵਿੱਚ ਇਸ ਦਾ ਵਿਆਹ ਖੰਨੇ ਦੇ ਰਾਜਾ ਸਹਿਪੂਰ ਸਿੰਘ ਦੇ ਨਾਲ ਹੋ ਗਿਆ। ਜਿਸ ਵੇਲੇ ਇਸ ਦਾ ਮੁਕਲਾਵਾ ਆਇਆ ਤਾਂ ਉਸ ਤੋਂ ਕੁਝ ਸਮੇਂ ਦੇ ਬਾਅਦ ਇਸ ਖੰਨੇ ਦੇ ਰਾਜਾ ਸਹਿਪੂਰ ਸਿੰਘ ਦੀ ਮੌਤ ਹੋ ਗਈ। ਖੰਨੇ ਦੇ ਰਾਜਾ ਸਹਿਪੂਰ ਸਿੰਘ ਦੀ ਅੰਗਰੇਜ਼ ਦੇ ਨਾਲ ਸ਼ੁਰੂ ਤੋਂ ਹੀ ਨਹੀਂ ਸੀ ਬਣੀ। ਮੁਦਕੀ ਦੀ ਜੰਗ ਦੇ ਵਿੱਚ ਇਸ ਦੇ ਭਤੀਜੇ ਸ਼ਹੀਦ ਹੋ ਗਏ। ਇਸੇ ਤਰ੍ਹਾਂ ਅਖੀਰ ਤੱਕ ਅੰਗਰੇਜ਼ ਦੇ ਨਾਲ ਕਿਸੇ ਨਾ ਕਿਸੇ ਗੱਲੋਂ ਇਸ ਦੀ ਅਣਬਣ ਚੱਲਦੀ ਆਉਂਦੀ ਸੀ ਤੇ ਜਿਸ ਵੇਲੇ ਇਸ ਦੀ ਮੌਤ ਹੋਈ ਤਾਂ 6 ਕੁ ਮਹੀਨਿਆਂ ਦੇ ਬਾਅਦ ਇਸ ਦੇ ਘਰ ਇਸ ਦਾ ਵਾਰਸ, ਇਸ ਦਾ ਪੁੱਤਰ ਰਤਨ ਸਿੰਘ ਪੈਦਾ ਹੋਇਆ। ਪਰ ਦੂਸਰੇ ਪਾਸੇ ਅੰਗਰੇਜ਼, ਜਿਸ ਦੀਆਂ ਅੱਖਾਂ ਦੇ ਵਿੱਚ ਪਹਿਲਾਂ ਹੀ ਇਹ ਰੜਕਦਾ ਸੀ, ਉਸ ਅੰਗਰੇਜ਼ ਦੇ ਉਸ ਹਿੰਦ ਦੇ ਲਾਟ ਨੇ ਖੰਨੇ ਦੀ ਇਸ ਦੀ ਰਿਆਸਤ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਗੁਜ਼ਾਰੇ ਜੋਗੇ ਕੁਝ ਕੁ ਪੈਸੇ, ਕੁਝ ਕੁ ਭੱਤਾ ਸੀ ਜਿਹੜਾ ਉਹ ਇਸ ਰਾਣੀ ਗੁਰਦੇਈ ਦਾ ਲਾ ਦਿੱਤਾ ਗਿਆ। ਸਮਾਂ ਲੰਘਦਾ ਗਿਆ। ਰਾਣੀ ਗੁਰਦੇਈ ਸੀ ਜਿਹੜੀ ਨਾਭੇ ਵਾਲੇ ਰਾਜੇ ਦੇ ਇਸ ਦੇ ਰਾਣੀ ਗੁਰਦੇਈ ਦੇ ਪਤੀ ਦੇ ਨਾਲ ਇਸ ਦੇ ਸੰਬੰਧ ਸਨ, ਜਾਂ ਇਸ ਤਰ੍ਹਾਂ ਕਹਿ ਲਈਏ ਕਿ ਉਹਨਾਂ ਦੇ ਨਾਲ ਇਹਨਾਂ ਦਾ ਚੰਗਾ ਸਹਿਚਾਰ ਸੀ, ਤਾਂ ਗੁਜ਼ਾਰੇ ਦੇ ਲਈ ਇਹ ਸਹਾਇਤਾ ਸੀ ਜਿਹੜੀ ਮਹਾਰਾਜਾ ਨਾਭੇ ਤੋਂ ਲੈ ਲੈਂਦੀ ਹੁੰਦੀ ਸੀ। ਦੂਸਰੇ ਪਾਸੇ ਆਪ ਸਭ ਭਲੀ ਭਾਂਤ ਜਾਣੂ ਹੋ ਕਿ ਮਹਾਰਾਜਾ ਨਾਭਾ ਨਾਮਧਾਰੀ ਦਰਬਾਰ ਜਾਂ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਇੱਕ ਵਧੀਆ ਸੇਵਕ ਰਿਹਾ, ਤਾਂ ਮਹਾਰਾਜਾ ਨਾਭੇ ਦੇ ਕੋਲ ਜਾਣ ਆਉਣ ਰੱਖਣ ਵਾਲੀ ਬੀਬੀ ਹੁਕਮੀ, ਸੂਬਾ ਹੁਕਮੀ, ਜਾਂ ਇਸ ਤਰ੍ਹਾਂ ਕਹਿ ਲਈਏ ਕਿ ਜਿਨ੍ਹਾਂ ਨੂੰ ਮਹਾਤਮਾ ਜੀ ਵੀ ਸਤਿਕਾਰ ਦੇ ਨਾਲ ਕਿਹਾ ਜਾਂਦਾ ਸੀ, ਉਹ ਜਾਂਦੇ ਆਉਂਦੇ ਸਨ। ਬੀਬੀ ਮਹਾਤਮਾ ਜਿਸ ਨੇ ਕਿ ਸਿਰਫ ਤੇ ਸਿਰਫ ਇੱਕ ਆਮ ਜਨ ਸਧਾਰਨ ਤੱਕ ਆਪਣਾ ਪ੍ਰਚਾਰ ਪ੍ਰਸਾਰ ਨਹੀਂ ਕੀਤਾ, ਉਹਨਾਂ ਨੇ ਰਾਜੇ ਰਾਣੀਆਂ ਨੂੰ ਗੁਰੂ ਘਰ ਦੇ ਨਾਲ ਜੋੜਿਆ, ਉਹਨਾਂ ਨੇ ਰਾਜੇ ਰਾਣੀਆਂ ਦੇ ਵਿੱਚ ਸਿੱਖੀ ਦੀ ਦੇਸ਼ ਭਾਵ, ਦੇਸ਼ ਪ੍ਰੇਮ ਦੀ ਭਾਵਨਾ ਸੀ ਜਿਹੜੀ ਉਸ ਨੂੰ ਕੁੱਟ ਕੁੱਟ ਕੇ ਭਰਿਆ। ਇਸੇ ਹੀ ਲੜੀ ਦੇ ਤਹਿਤ ਉਹਨਾਂ ਨੇ ਆਪਣਾ ਪ੍ਰਚਾਰ ਪ੍ਰਸਾਰ ਕਰਦਿਆਂ ਸਭ ਤੋਂ ਪਹਿਲਾਂ ਜਿਹੜੇ ਧੌਲਪੁਰ ਦੇ ਸਰਦਾਰ ਸਨ ਉਹਨਾਂ ਦੇ ਘਰ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ। ਉੱਥੇ ਬੀਬੀ ਹੁਕਮੀ ਨੂੰ ਸਰਵਣ ਕੀਤਾ ਮਹਾਰਾਜਾ ਹੀਰਾ ਨੇ, ਮਹਾਰਾਜਾ ਨਾਭਾ ਨੇ, ਤਾਂ ਉਹ ਇਹਨਾਂ ਨੂੰ ਆਪਣੇ ਮਹੱਲਾਂ ਦੇ ਵਿੱਚ ਗੁਰਬਾਣੀ ਨੂੰ ਸੁਣਨ ਦੇ ਲਈ ਲੈ ਆਏ। ਹੁਣ ਇੱਥੇ ਆ ਕੇ ਬੀਬੀ ਮਹਾਤਮਾ ਨੇ ਕੀ ਕਰਨਾ ਕਿ ਸੁਖਮਣੀ ਸਾਹਿਬ ਦਾ ਪਾਠ ਮਹਾਰਾਜਾ ਨਾਭਾ ਨੂੰ ਸਰਵਣ ਕਰਾਉਣਾ, ਇਸ ਦੀਆਂ ਰਾਣੀਆਂ ਨੂੰ ਕਥਾ ਵੀ ਸਰਵਣ ਕਰਾਉਣੀ ਇਤਿਆਦਿ, ਇੱਥੇ ਸਤਸੰਗ ਦਾ ਪ੍ਰਵਾਹ ਸੀ ਜਿਹੜਾ ਇਹਨਾਂ ਨੇ ਚਲਾਉਣਾ, ਤੇ ਸਾਰਿਆਂ ਨੇ ਇਹਨਾਂ ਨੂੰ ਮਹਾਤਮਾ ਕਹਿ ਕੇ ਬੁਲਾਉਣਾ, ਤਾਂ ਹੁਣ ਇੱਥੇ ਹੀ ਕਦੀ ਨਾ ਕਦੀ ਰਾਣੀ ਗੁਰਦੇਈ ਨੇ ਵੀ ਆਉਣਾ। ਤਾਂ ਰਾਣੀ ਗੁਰਦੇਈ ਨੇ ਕੀ ਵੇਖਿਆ ਕਿ ਗੁਰੂ ਰਾਮ ਸਿੰਘ ਦੇ ਘਰ ਦੇ ਇਹ ਸੂਬਾ ਦੀ ਉੱਚ ਭਾਵਨਾ ਨੂੰ, ਇਸ ਦੇ ਪ੍ਰੇਮ ਨੂੰ, ਇਸ ਦੀ ਵਿਦਵਤਾ ਭਰਪੂਰ ਵਿਖਿਆਨਾਂ ਨੂੰ ਜਿਸ ਵੇਲੇ ਸੁਣਨਾ ਤਾਂ ਗੁਰੂ ਘਰ ਤੋਂ ਬੜਾ ਪ੍ਰਭਾਵਿਤ ਹੋਈ ਇਹਨਾਂ ਤੋਂ ਪ੍ਰਭਾਵਿਤ ਹੋਈ ਤਾਂ ਗੁਰੂ ਘਰ ਦੇ ਪ੍ਰਤੀ ਉਸਦੀ ਸ਼ਰਧਾ ਸੀ ਜਿਹੜੀ ਜਾਗ ਗਈ। ਅੰਗਰੇਜ਼ ਦੇ ਪ੍ਰਤੀ ਪਹਿਲਾਂ ਹੀ ਮਨ ਦੇ ਵਿੱਚ ਨਫ਼ਰਤ ਸੀ, ਪਰ ਦੂਸਰੇ ਪਾਸੇ ਨਾਲ ਦੀ ਨਾਲ ਉਸ ਨਫ਼ਰਤ ਨੂੰ ਤੇ ਦੇਸ਼ ਭਗਤੀ ਨੂੰ, ਦੇਸ਼ ਪ੍ਰੇਮ ਨੂੰ ਹੋਰ ਪੱਕਾ ਕਰ ਦਿੱਤਾ ਇੱਥੇ ਮਹਾਤਮਾ ਜੀ ਨੇ। ਤਾਂ ਹੋਇਆ ਇਹ ਕਿ ਉਹਨਾਂ ਦੀ ਪ੍ਰੇਰਨਾ ਦੇ ਨਾਲ ਇਹ ਗੁਰੂ ਹਰੀ ਸਿੰਘ ਜੀ ਦੇ ਦਰਬਾਰ ਦੇ ਵਿੱਚ ਪੁੱਜ ਗਏ। ਦੂਸਰੇ ਪਾਸੇ ਇਸ ਦੀ ਖੰਨੇ ਦੀ ਰਿਆਸਤ ਅੰਗਰੇਜ਼ ਦੁਆਰਾ ਪਹਿਲਾਂ ਹੀ ਜ਼ਬਤ ਕਰ ਲਈ ਗਈ ਸੀ। ਕੁਝ ਕੁ ਜ਼ਮੀਨ ਇਸ ਦੀ ਅੰਬਾਲੇ ਵਿਖੇ ਸੀ ਰਾਣੀ ਗੁਰਦੇਈ ਦੀ, ਤਾਂ ਉੱਥੇ ਅੰਗਰੇਜ਼ ਨੇ ਫੌਜ ਦੀ ਛਾਉਣੀ ਬਣਾ ਦਿੱਤੀ। ਇੱਥੇ ਇਹ ਗੱਲ ਧਿਆਨਯੋਗ ਹੈ ਕਿ ਅੰਬਾਲੇ ਦੀ ਛਾਉਣੀ ਵੀ ਉਹ ਨਾਮਧਾਰੀਆਂ ਦੀ ਜਗ੍ਹਾ ਦੇ ਵਿੱਚ ਹੈ। ਅੰਬਾਲਾ ਇੱਕ ਨਾਮਧਾਰੀਆਂ ਦੇ ਪ੍ਰਭਾਵ ਖੇਤਰ ਸੀ। ਉੱਥੋਂ ਦੇ ਸੂਬਾ ਸੁੱਧ ਸਿੰਘ ਜੀ ਵਰਗੇ ਨਾਮਧਾਰੀਆਂ ਦੇ ਆਗੂ ਹੋਏ, ਤਾਂ ਉਹ ਜ਼ਮੀਨ ਵੀ ਸੀ ਜਿਹੜੀ ਅੰਗਰੇਜ਼ ਦੇ ਦੁਆਰਾ ਜ਼ਬਤ ਕਰ ਲਈ ਗਈ। ਰਾਣੀ ਗੁਰਦੇਈ ਸ੍ਰੀ ਭੈਣੀ ਸਾਹਿਬ ਆ ਗਈ, ਸਤਿਗੁਰੂ ਹਰੀ ਸਿੰਘ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਈ, ਉਹਨਾਂ ਦੇ ਚਰਨਾਂ ਦੀ ਹੀ ਭੌਰੀ ਬਣ ਗਈ। ਉਹ ਸ਼ਾਹੀ ਠਾਠ ਬਾਠ ਨੂੰ ਤਿਆਗ ਕੇ ਇੱਕ ਸਾਧਾਰਨ ਸੇਵਕਾਂ ਵਾਲਾ ਜੀਵਨ ਸੀ ਜਿਹੜਾ ਅਪਣਾਉਣਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਨੂੰ ਵੇਖ ਕੇ ਹੁਣ ਕੋਈ ਇਹ ਨਹੀਂ ਸੀ ਕਹਿ ਸਕਦਾ ਕਿ ਇੱਕ ਰਾਣੀ ਹੋਵੇਗੀ, ਬਲਕਿ ਉਹ ਇੱਕ ਸਾਧਾਰਨ ਸੇਵਕਾ ਜਾਪਦੀ ਸੀ। ਤਾਂ ਹੁਣ ਮਾਈ ਗੁਰਦੇਈ ਦੀ ਸੇਵਾ ਤੋਂ ਸਤਿਗੁਰੂ ਹਰੀ ਸਿੰਘ ਜੀ ਪ੍ਰਸੰਨ ਹੋਏ, ਉਹਨਾਂ ਨੇ ਇਹਨਾਂ ਨੂੰ ਗੁਰੂ ਕੇ ਖਜ਼ਾਨੇ ਅਤੇ ਲੰਗਰ ਦੀਆਂ ਚਾਬੀਆਂ ਸੰਭਾਲ ਦਿੱਤੀਆਂ। ਗੁਰੂ ਘਰ ਦੇ ਵਿੱਚ ਮੇਨ ਪ੍ਰਬੰਧਕ ਦੀ ਸੇਵਾ ਕਰਦਿਆਂ ਵੀ ਕਦੀ ਇਹ ਗੱਲ ਨਾ ਸੋਚੀ, ਕਦੀ ਮਨ ਦੇ ਵਿੱਚ ਹੰਕਾਰ ਨਾ ਆਇਆ ਕਿ ਮੈਂ ਇੱਕ ਪ੍ਰਬੰਧਕ ਹਾਂ, ਕਿਉਂਕਿ ਗੁਰਬਾਣੀ ਦੇ ਵਿੱਚ ਫਰਮਾਨ ਆਉਂਦਾ ਹੈ, ਮਾਣ ਅਭਿਮਾਨ ਮੰਦੇ ਸੋ ਸੇਵਕ ਨਾਹੀਂ। ਫਿਰ ਵੀ ਸੇਵਕ ਵਾਲੀ ਭਾਵਨਾ ਰਹੀ, ਲੰਗਰ ਦੇ ਵਿੱਚ ਭਾਂਡੇ ਮਾਂਜਣੇ, ਲੰਗਰ ਤਿਆਰ ਕਰਨਾ ਕਰਾਉਣਾ, ਇਤਿਹਾਸ ਸੇਵਾ ਕਰਨੀ, ਮਾਛੀਵਾੜੇ ਤੋਂ ਘੋੜੇ ਤੇ ਜਾ ਕੇ ਕਈ ਵਾਰੀ ਘਿਓ ਖੰਡ ਆਦਿ ਰਫਦ ਲੈ ਕੇ ਆਉਣੀ, ਇੱਥੇ ਮਾਈ ਗੁਰਦੇਈ ਦੀ ਰਹਿਨੁਮਾਈ ਹੇਠ ਸਤਿਗੁਰੂ ਹਰੀ ਸਿੰਘ ਜੀ ਦੀ ਬਖਸ਼ਿਸ਼ ਦੇ ਨਾਲ ਕੁਝ ਖੰਡ ਪਾਠ ਵੀ ਹੋਏ। ਨਾਲ ਦੀ ਨਾਲ ਇਹਨਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਜਿਹੜਾ ਇਹਨਾਂ ਦਾ ਰੋਜ਼ਾਨਾ ਦਾ ਨਿਤ ਕ੍ਰਮ ਨਿਤ ਨੇਮ ਸੀ, 50 ਪੱਤਰੇ ਸ੍ਰੀ ਆਦਿ ਗ੍ਰੰਥ ਸਾਹਿਬ ਦਾ ਪਾਠ ਕਰਨਾ, 5 ਗ੍ਰੰਥੀ ਦਾ ਪਾਠ ਕਰਨਾ, ਜਿਹੜਾ ਕਿ ਸਾਰਾ ਕੰਠ ਸੀ 5 ਗ੍ਰੰਥੀ ਦਾ ਪਾਠ ਇਹਨਾਂ ਨੂੰ, ਭਾਵ ਕਿ ਗੁਰਸਿੱਖੀ ਵਾਲਾ ਇੱਕ ਵਧੀਆ ਜੀਵਨ ਬਿਤਾਉਣ ਲੱਗ ਪਏ। ਉਹ ਅੰਗਰੇਜ਼ ਦੇ ਬਿਲਕੁਲ ਖਿਲਾਫ਼ ਪ੍ਰਚਾਰ ਪ੍ਰਸਾਰ ਦੇ ਵਿੱਚ ਜੁਟ ਗਏ। ਨਾਲ ਦੀ ਨਾਲ ਜਿਹੜਾ ਇਹਨਾਂ ਦਾ ਪੁੱਤਰ ਸੀ ਰਤਨ ਸਿੰਘ, ਉਸਨੇ ਬਾਗ ਦੇ ਵਿੱਚ ਮਾਲੀ ਦੀ ਸੇਵਾ ਕਰਨੀ। ਕੁਝ ਵੱਡਾ ਹੋਇਆ, ਜਵਾਨ ਹੋਣ ਤੇ ਵਾਪਸ ਉਹ ਖੰਨੇ ਆਪਣੇ ਕਿਲ੍ਹੇ ਦੇ ਵਿੱਚ ਚਲਾ ਗਿਆ। ਉੱਥੇ ਜਾ ਕੇ ਕੁਝ ਘੋੜਸਵਾਰ ਆਦਿ ਉਸਨੇ ਰੱਖ ਲਏ, ਪਰ ਹਰ ਮਹੀਨੇ ਸ੍ਰੀ ਭੈਣੀ ਸਾਹਿਬ ਆਉਣਾ, ਸੇਵਾ ਕਰਨੀ, ਕਿਉਂਕਿ ਮਾਂ ਦੀ ਉਹ ਇੱਕ ਪ੍ਰੇਰਨਾ ਦਿੱਤੀ ਹੋਈ ਸੀ। ਮਾਂ ਨੇ ਹਿਰਦੇ ਦੇ ਵਿੱਚ ਸਿੱਖੀ ਦਾ ਇੱਕ ਬੂਟਾ ਲਾਇਆ ਹੋਇਆ ਸੀ। ਹਰ ਮਹੀਨੇ ਸ੍ਰੀ ਭੈਣੀ ਸਾਹਿਬ ਆ ਕੇ ਸੇਵਾ ਕਰਨੀ ਤੇ 25 ਰੁਪਏ ਉਸ ਵੇਲੇ ਦੇ, ਜਿਹੜੇ ਕਿ ਇੱਕ ਬਹੁਤ ਵੱਡੀ ਗੱਲ ਸੀ, ਸਤਿਗੁਰੂ ਹਰੀ ਸਿੰਘ ਜੀ ਨੂੰ ਭੇਟਾ ਕਰਕੇ ਜਾਣੇ। ਦੂਸਰੇ ਪਾਸੇ ਅੰਗਰੇਜ਼ ਬਾਰ ਬਟਨ ਇਹ ਗੱਲ ਚਾਹੁੰਦਾ ਸੀ ਕਿ ਰਤਨ ਸਿੰਘ ਅੰਗਰੇਜ਼ ਦੇ ਮਾਤਹਿਤ ਦੇ ਵਿੱਚ ਭੁਗਤੇ, ਨਾਮਧਾਰੀਆਂ ਨਾਲੋਂ ਆਪਣਾ ਨਾਤਾ ਤੋੜ ਲਵੇ, ਜਿਸ ਦੇ ਚੱਲਦੇ ਲੁਧਿਆਣੇ ਦੇ ਬਾਰ ਬਟਨ ਦੇ ਨਾਲ ਇਹਨਾਂ ਦੀਆਂ ਕਈ ਵਾਰ ਝਪਟਾਂ ਹੋਈਆਂ ਇਸ ਰਤਨ ਸਿੰਘ ਦੀਆਂ। ਸਮਾਂ ਬੀਤਦਾ ਗਿਆ ਤੇ ਰਤਨ ਸਿੰਘ ਸੀ ਜਿਹੜਾ ਕਿਸੇ ਬਿਮਾਰੀ ਦੇ ਕਾਰਨ ਸੰਮਤ 1969 ਦੇ ਵਿੱਚ ਸਰੀਰ ਛੱਡ ਗਏ। ਤਾਂ ਸਤਿਗੁਰੂ ਹਰੀ ਸਿੰਘ ਜੀ ਵਿਸ਼ੇਸ਼ ਤੌਰ ਤੇ ਉੱਥੇ ਅੰਗਰੇਜ਼ ਤੋਂ 9 ਦਿਨ ਦੀ ਛੁੱਟੀ ਲੈ ਕੇ ਪਹੁੰਚੇ, ਖੰਨੇ ਰਹੇ, ਕੁਝ ਕੁ ਪਿੰਡਾਂ ਦਾ ਵੀ ਉੱਥੇ ਦੌਰਾ ਕੀਤਾ। ਰਤਨ ਸਿੰਘ ਦਾ ਭੋਗ ਸਤਿਗੁਰੂ ਹਰੀ ਸਿੰਘ ਜੀ ਦੀ ਹਜ਼ੂਰੀ ਦੇ ਵਿੱਚ ਪਿਆ ਤੇ ਮਾਈ ਗੁਰਦੇਈ ਨੇ ਉਸ ਵੇਲੇ 2 ਘੋੜਿਆਂ ਵਾਲੀ ਇੱਕ ਬੱਗੀ, 2 ਘੋੜੇ ਹੋਰ, 60,000 ਨਕਦੀ, ਇੱਕ ਸੰਦੂਕ ਬਸਤਰਾਂ ਵਾਲਾ ਸਤਿਗੁਰੂ ਹਰੀ ਸਿੰਘ ਜੀ ਨੂੰ ਉਸ ਵੇਲੇ ਮੱਥਾ ਟੇਕਿਆ, ਜਿਹੜਾ ਕਿ ਉਸ ਸਮੇਂ ਇੱਕ ਬਹੁਤ ਵੱਡੀ ਗੱਲ ਸੀ। ਸਿਰਫ ਇੰਨਾ ਹੀ ਨਹੀਂ, ਮਾਈ ਗੁਰਦੇਈ ਨੇ ਬੀਬੀ ਹੁਕਮੀ ਦੇ ਨਾਲ ਰਲ ਕੇ ਕਈ ਵਾਰ ਕੀਰਤਨ ਕਰਨਾ ਤੇ ਸਤਾਰ ਵੀ ਵਜਾਉਣਾ, ਸਤਾਰ ਇਹਨਾਂ ਨੂੰ ਵਜਾਉਣੀ ਆਉਂਦੀ ਸੀ। ਆਸਾ ਦੀ ਵਾਰ ਦੇ ਵਿੱਚ ਬੜੇ ਵਧੀਆ ਢੰਗ ਦੇ ਨਾਲ ਇਹਨਾਂ ਨੇ ਆਪਣੇ ਮਨੋਹਰ ਕੀਰਤਨ ਦੇ ਨਾਲ ਸੰਗਤ ਨੂੰ ਨਿਹਾਲ ਕਰਨਾ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਪਵਿੱਤਰ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਜਿਸ ਵੇਲੇ ਸੰਤ ਜਮੀਤ ਸਿੰਘ ਜੀ ਗਿੱਲਾਂ ਵਾਲੇ ਚੜ੍ਹਾਈ ਕੀਤੇ ਤਾਂ 1897 ਈਸਵੀ ਦੇ ਵਿੱਚ ਉੱਥੇ ਸਤਿਗੁਰੂ ਹਰੀ ਸਿੰਘ ਜੀ ਗਏ ਤਾਂ ਉਸ ਵੇਲੇ ਬੀਬੀ ਹੁਕਮੀ ਤੇ ਮਾਈ ਗੁਰਦੇਈ ਉੱਥੇ ਮੁਸਤਾਨੀਆਂ ਹੋਈਆਂ ਦੀਵਾਨ ਦੇ ਵਿੱਚ। ਅਰਥਾਤ ਹਮੇਸ਼ਾ ਹੀ ਮਾਈ ਗੁਰਦੇਈ ਦੀ ਇਹ ਕੋਸ਼ਿਸ਼ ਰਹੀ ਕਿ ਮੈਂ ਸਤਿਗੁਰੂ ਜੀ ਦੀਆਂ ਖੁਸ਼ੀਆਂ ਲੈਂਦੀ ਰਹਾਂ, ਸਤਿਗੁਰੂ ਜੀ ਦੀ ਖੁਸ਼ੀਆਂ ਦੇ ਪਾਤਰ ਸੀ ਜਿਹੜੀ ਉਹ ਸਦਾ ਬਣੀ ਰਹੀ। ਇਸ ਤਰ੍ਹਾਂ ਸੇਵਾ ਕਰਦਿਆਂ ਹੋਇਆਂ ਉਹ ਜਿਹੜੀ ਭਾਵਨਾ ਮਨ ਦੇ ਵਿੱਚ ਸੀ ਸੇਵਾ ਦੀ, ਗੁਰੂ ਘਰ ਦੀਆਂ ਖੁਸ਼ੀਆਂ ਲੈਣ ਦੀ, ਉਹ ਭਾਵਨਾ ਇਹਨਾਂ ਦੀ ਪੂਰੀ ਹੋਈ। ਸੇਵਾ ਕਰਦਿਆਂ ਹੋਇਆਂ ਗੁਰੂ ਘਰ ਦੇ ਵਿੱਚ ਲਗਭਗ 63 ਸਾਲ ਦੀ ਉਮਰ ਦੇ ਵਿੱਚ ਇਹ ਸੀ ਜਿਹੜੇ ਸ੍ਰੀ ਭੈਣੀ ਸਾਹਿਬ ਵਿਖੇ ਇਹਨਾਂ ਨੇ ਸਰੀਰ ਤਿਆਗਿਆ ਤੇ ਗੁਰਬਾਣੀ ਦਾ ਜਿਹੜਾ ਫਰਮਾਨ ਹੈ ਕਿ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਾਹ ਬੈਸਣ ਪਾਈਐ ਕਹੋ ਨਾਨਕ ਬਾਹ ਲੁਡਾਈਐ, ਉਸ ਤੇ ਪੂਰਿਆਂ ਉਤਰੇ ਅਖੀਰ ਤੱਕ ਗੁਰੂ ਚਰਨਾਂ ਦੇ ਨਾਲ ਆਪਣੀ ਪ੍ਰੀਤ ਨਿਭਾ ਗਏ। ਐਸੇ ਗੁਰੂ ਘਰ ਦੇ ਪ੍ਰੇਮੀਆਂ ਤੋਂ ਸਾਨੂੰ ਹਮੇਸ਼ਾ ਹੀ ਕੁਝ ਨਾ ਕੁਝ ਸਿੱਖਣਾ ਚਾਹੀਦਾ ਹੈ, ਉਹਨਾਂ ਦੇ ਜੀਵਨ ਤੋਂ ਸਾਨੂੰ ਪ੍ਰੇਰਣਾ ਮਿਲਦੀ ਹੈ। ਸੋ ਇੰਨੀਆਂ ਕੁ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਖਿਮਾ ਦਾ ਜਾਚਕਾਂ। ਇੱਕ ਵਾਰ ਸਭ ਕਿਰਪਾ ਕਰੋ, ਸਭ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ।
ਸੋ ਸਾਧ ਸੰਗਤ ਜੀ, ਆਪ ਜੀ ਨੇ ਜਸਵੰਤ ਸਿੰਘ ਹੋਰਾਂ ਪਾਸੋਂ ਮਾਤਾ ਗੁਰਦੇਈ ਦੇ ਜੀਵਨ ਬਾਰੇ ਸਰਵਣ ਕੀਤਾ ਹੈ ਕਿ ਉਹਨਾਂ ਦਾ ਜੀਵਨ ਕਿਹੋ ਜਿਹਾ ਸਮਰਪਿਤ ਜੀਵਨ ਸੀ, ਉਹ ਕਿਸ ਤਰ੍ਹਾਂ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦੇ ਮਨਜ਼ੂਰੇ ਨਜ਼ਰ ਬਣੇ, ਕਿਸ ਤਰ੍ਹਾਂ ਉਹਨਾਂ ਨੇ ਸੇਵਾ ਕਰਕੇ ਆਪਣੇ ਸਤਿਗੁਰੂ ਨੂੰ ਰਿਝਾਇਆ, ਉਹਨਾਂ ਦਾ ਸਾਰਾ ਦਿਨ ਭਰ ਕਿਵੇਂ ਧਾਰਮਿਕ ਔਰ ਸਮਾਜਿਕ ਰੁਝੇਵਿਆਂ ਵਿੱਚ ਬੀਤਦਾ ਸੀ। ਸਤਸੰਗੀ ਜਨੋ, ਜਦੋਂ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦੇ ਵਕਤ ਦੇ ਸਿੱਖਾਂ ਖਾਸ ਕਰਕੇ ਹਜ਼ੂਰੀ ਸੇਵਕਾਂ, ਡੇਰੇ ਵਿੱਚ ਰਹਿਣ ਵਾਲੇ ਸੇਵਕਾਂ ਦੇ ਬਾਰੇ ਵਿੱਚ ਪੜਿਆ ਜਾਂਦਾ ਹੈ, ਸਿਰ ਆਪ ਮੁਹਾਰੇ ਉਹਨਾਂ ਦੇ ਪਾਵਨ ਚਰਨਾਂ 'ਚ ਝੁੱਕ ਜਾਂਦਾ ਹੈ, ਕਿਉਂਕਿ ਉਹ ਦਿਨ ਨਾਮਧਾਰੀ ਪੰਥ ਵਾਸਤੇ ਕੋਈ ਸੁੱਖ ਵਾਲੇ ਦਿਨ ਨਹੀਂ ਸਨ। ਸਰਕਾਰ ਖਿਲਾਫ, ਰਾਜੇ ਮਹਾਰਾਜੇ ਖਿਲਾਫ, ਜਿੰਨੇ ਡੇਰਿਆਂ ਦੇ ਮਹੰਤ ਪੁਜਾਰੀ ਸਨ ਉਹ ਸਾਰੇ ਦੇ ਸਾਰੇ ਖਿਲਾਫ, ਪਾਪ ਚਾਰੇ ਪਾਸੇ ਦੀਆਂ ਹਵਾਵਾਂ ਨਾਮਧਾਰੀ ਪੰਥ ਦੇ ਖਿਲਾਫ ਸਨ। ਨਾਮਧਾਰੀ ਪੰਥ ਦੇ ਗਗਨ ਵਿੱਚ ਦੁੱਖਾਂ ਦੇ, ਬਿਪਤਾਵਾਂ ਦੇ ਬੱਦਲ ਜਿਹੜੇ ਸਨ ਉਹ ਸਦਾ ਛਾਏ ਰਹਿੰਦੇ ਸਨ, ਪਰ ਫਿਰ ਵੀ ਅਜਿਹੇ ਸਮੇਂ ਵਿੱਚ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਰਹੇ ਅਤੇ ਉਹਦਾ ਇੱਕ ਹੀ ਕਾਰਨ ਸੀ ਕਿ ਉਹਨਾਂ ਦਾ ਧੇ ਸੀ, ਉਹਨਾਂ ਦਾ ਨਿਸ਼ਾਨਾ ਸੀ ਆਪਣੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ। ਸਤਿਗੁਰੂ ਦੇ ਘਰ ਵਿੱਚ ਰਹਿਣਾ ਬਹੁਤ ਔਖੀ ਗੱਲ ਹੈ, ਕੋਈ ਸੌਖਾ ਕੰਮ ਨਹੀਂ ਹੁੰਦਾ, ਕਿਉਂਕਿ ਸਾਹਿਬ ਕਹਿੰਦੇ ਨੇ ਗੁਰ ਕੈ ਗ੍ਰਹਿ ਸੇਵਕ ਜੇ ਰਹੈ, ਗੁਰ ਕੀ ਆਗਿਆ ਮਨ ਮੈਂ ਸਹੈ, ਆਪਸ ਕਉ ਕਰ ਕਾਸ਼ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨੇ ਕਾਮੀ, ਤਿਸ ਕਉ ਹੋਤ ਪ੍ਰਾਪਤ ਸਵਾਮੀ। ਉਹਨਾਂ ਨੇ ਆਪਣੇ ਸਵਾਮੀ ਨੂੰ ਪ੍ਰਾਪਤ ਕੀਤਾ, ਆਪਣੇ ਮਾਲਕ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ, ਉਹਨਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਜਾਤਨਾਵਾਂ, ਉਹਨਾਂ ਦੇ ਸਿਰਾਂ ਉੱਤੇ ਪੈ ਰਹੀਆਂ ਮੁਸ਼ਕਲਾਂ ਬਿਪਤਾਵਾਂ ਜਿਹੜੀਆਂ ਸਨ, ਉਹਨਾਂ ਦੇ ਵਿੱਚੋਂ ਵੀ ਉਹਨਾਂ ਨੂੰ ਪ੍ਰੀਤਮ ਭਾਣੇ ਦਾ, ਆਪਣੇ ਪਿਆਰੇ ਦੀ ਰਜ਼ਾ ਦਾ ਹੀ ਝੌਲਾ ਜਿਹੜਾ ਸੀ ਉਹ ਪੈਂਦਾ ਸੀ, ਉਹਦਾ ਹੀ ਉਹ ਆਨੰਦ ਪ੍ਰਾਪਤ ਕਰਦੇ ਸਨ। ਜੇ ਭੁੱਖ ਦੇ ਤਾਂ ਇੱਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ ਵਾਲੇ ਉਹਨਾਂ ਮਹਾਂਪੁਰਸ਼ਾਂ ਨੂੰ ਨਮਨ ਕਰਦਾ ਹੋਇਆ ਹੁਣ ਮੈਂ ਬੇਨਤੀ ਕਰਾਂਗਾ ਭਜਨ ਸਿੰਘ ਜੀ ਨੂੰ ਕਿ ਉਹ ਆਪ ਜੀ ਦੇ ਸਾਹਮਣੇ ਆਉਣ ਅਤੇ ਨਾਮਧਾਰੀ ਪੰਥ ਦੇ ਇੱਕ ਮਹਾਨ ਸਾਧੂ, ਮਹਾਨ ਸੇਵਕ, ਮਹਾਂਬਲੀ, ਗੁਰਮੁਖ ਪਿਆਰੇ ਸ਼੍ਰੀਮਾਨ ਸੰਤ ਉੱਤਮ ਸਿੰਘ ਜੀ ਰਾਏਸਰ ਵਾਲਿਆਂ ਦੇ ਜੀਵਨ ਬਾਰੇ ਆਪ ਜੀ ਨਾਲ ਕੁਝ ਵਿਚਾਰ ਸਾਂਝੇ ਕਰਨਗੇ ਭਜਨ ਸਿੰਘ ਜੀ।